ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ। ਸਾਦਾ ਸੰਗ ਅਪਾਰ, ਅਨ ਦਿਨ ਹਰ ਗੁਣ ਰਵੈ, ਪਾਏ ਮਨੋਰਥ ਸਭ, ਜੋਨੀ ਨਹਿ ਭਵੈ। ਸਭ ਕਿਛ ਕਰਤੇ ਹੱਥ, ਕਾਰਨ ਜੋ ਕਰੈ, ਨਾਨਕ ਮੰਗੈ ਦਾਨ, ਸੰਤਾਂ ਧੂਰ ਤਰੈ। ਸਭ ਕਿਛ ਕਰਤੇ ਹੱਥ, ਕਾਰਨ ਜੋ ਕਰੈ, ਨਾਨਕ ਮੰਗੈ ਦਾਨ, ਸੰਤਾਂ ਧੂਰ ਤਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜੋ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਸ਼ਰਮਨ ਕਰਨ ਵਾਸਤੇ ਇਕੱਤਰਿਤ ਹੋਏ ਹੋ, ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਇਹ ਪਾਵਨ ਫਰਮਾਨ ਕਈ ਵਾਰ ਤੁਸੀਂ ਸੁਣਿਆ ਕਿ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਅਸਲ ਵਿੱਚ ਅੱਜ ਦੇ ਜਗਿਆਸੂਆਂ ਦੀ ਜਿਹੜੀ ਸਮੱਸਿਆ ਹੈ ਉਹ ਬੜੀ ਅਜੀਬ ਤਰ੍ਹਾਂ ਦੀ। ਕਈ ਗੁਰਮੁਖ ਬਾਣੀ ਪੜ੍ਹਦੇ ਹਨ, ਬਾਣੀ ਸੁਣਦੇ ਹਨ, ਪਰ ਉਹ ਕੀ ਕਰਦੇ ਨੇ ਕਿ ਕੋਈ ਪੰਗਤੀ ਕਿਧਰੋਂ ਲੈ ਲੈਂਦੇ ਨੇ, ਕੋਈ ਕਿਧਰੋਂ ਲੈ ਲੈਂਦੇ ਨੇ ਅਤੇ ਆਪਣੇ ਆਪ ਨੂੰ ਉਲਝਾ ਲੈਂਦੇ ਨੇ। ਮੈਂ ਆਪਣੇ ਅਨੁਭਵ ਦੇ ਤੌਰ 'ਤੇ ਦੱਸ ਰਿਹਾ ਕਿ ਇੱਕ ਗੁਰਮੁਖ ਦਾ ਫੋਨ ਆਇਆ, ਕਹਿੰਦਾ ਜੀ ਨਾਲੇ ਤੁਸੀਂ ਕਹਿੰਦੇ ਹੋ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਨਾਲੇ ਤੁਸੀਂ ਕਹਿੰਦੇ ਹੋ ਡਿੱਠੇ ਮੁਕਤ ਨਾ ਹੋਵੇ, ਇਹ ਕੀ ਕਾਰਨ ਹੈ? ਮੈਂ ਕਿਹਾ ਤੁਸੀਂ ਕਦੇ ਵੀ ਪ੍ਰਕਰਨ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਅੰਗਰੇਜ਼ੀ ਵਿੱਚ ਇਹਨੂੰ ਕਨਸੈਪਟ ਕਹਿੰਦੇ ਨੇ। ਜਿਸ ਕਨਸੈਪਟ ਵਿੱਚ ਕੋਈ ਗੱਲ ਕੀਤੀ ਜਾਏ ਉਹਨੂੰ ਸਮਝ ਲੈਣਾ ਬੜਾ ਜ਼ਰੂਰੀ ਹੈ। ਇੱਥੇ ਕਿਉਂ ਕਿਹਾ ਗਿਆ ਕਿ ਡਿੱਠੇ ਮੁਕਤ ਨਾ ਹੋਵੇ? ਸੰਗਤਾਂ ਆਉਂਦੀਆਂ ਹਨ, ਮੱਥਾ ਟੇਕਦੀਆਂ ਨੇ, ਪਰਕਰਮਾ ਕਰਦੀਆਂ ਨੇ, ਭੇਟਾ ਰੱਖਦੀਆਂ ਨੇ, ਤੁਰ ਜਾਂਦੀਆਂ ਨੇ। ਕੋਈ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਦਾ ਨਹੀਂ, ਇਸ ਲਈ ਪਾਤਸ਼ਾਹ ਨੂੰ ਕਹਿਣਾ ਪਿਆ ਕਿ ਡਿੱਠੇ ਮੁਕਤ ਨਾ ਹੋਵੇ। ਜਿਚਰ ਸ਼ਬਦ ਨਾ ਕਰੇ ਵਿਚਾਰ, ਕਿਉਂਕਿ ਸ਼ਬਦ ਗੁਰੂ ਹੈ ਤੇ ਗੁਰੂ ਦੇ ਅਸਲ ਦਰਸ਼ਨ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਹੋਣਗੇ। ਜਿੱਥੇ ਤੀਕਰ ਤੁਧ ਡਿੱਠੇ ਸੱਚੇ ਪਾਤਸ਼ਾਹ, ਉਹ ਹੈ ਗੁਰੂ ਦਰਬਾਰ ਵਿੱਚ ਆਉਣ ਦੀ ਮਹੱਤਤਾ। ਜੇ ਅਸੀਂ ਗੁਰੂ ਸੰਗਤ ਵਿੱਚ ਆਵਾਂਗੇ ਹੀ ਨਹੀਂ ਤੇ ਸਾਨੂੰ ਕਿਵੇਂ ਪਤਾ ਲੱਗੇਗਾ ਗੁਰੂ ਪਾਤਸ਼ਾਹ ਕੋਲੋਂ ਕੀ ਮਿਲਦਾ? ਇਹ ਸਵਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉੱਤੇ ਇੱਕ ਜਗਿਆਸੂ ਨੇ ਕੀਤਾ ਸੀ ਤੇ ਮਹਾਰਾਜ ਕਹਿਣ ਲੱਗੇ, ਭਾਈ ਤੂੰ ਕੱਲ੍ਹ ਆਵੀਂ, ਤੈਨੂੰ ਜਵਾਬ ਦਿਆਂਗੇ। ਉਹ ਅਗਲੇ ਦਿਨ ਬੜੇ ਚਾਅ ਨਾਲ ਸੰਗਤ ਵਿੱਚ ਗਿਆ, ਸਤਸੰਗ ਕੀਤਾ ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਕਿਹਾ ਸੀ ਕੱਲ੍ਹ ਤੈਨੂੰ ਜਵਾਬ ਦੇਣਗੇ। ਕਹਿੰਦੇ ਹੁਣ ਤੂੰ ਜਾ ਜੰਗਲ ਦੇ ਅੰਦਰ ਫਲਾਣੀ ਜਗ੍ਹਾ ਤੇ ਇੱਕ ਦਰਖਤ ਹੈ, ਉੱਥੇ ਤੇਰੇ ਸਵਾਲ ਦਾ ਜਵਾਬ ਮਿਲੇਗਾ। ਚਲਾ ਗਿਆ। ਉੱਥੇ ਦੋ ਕਊਏ ਬੈਠੇ ਸਨ। ਹੁਣ ਕਊਆਂ ਨਾਲ ਉਹਨੇ ਕੋਈ ਗੱਲ ਨਹੀਂ ਕਰਨੀ ਸੀ, ਦੇਖ ਕੇ ਵਾਪਸ ਆ ਗਿਆ ਮਹਾਰਾਜ। ਉੱਥੇ ਦੋ ਕਊਏ ਬੈਠੇ ਸਨ। ਕਹਿੰਦੇ ਕੱਲ੍ਹ ਫਿਰ ਜਾਈ। ਫਿਰ ਗਿਆ। ਅਗਲੇ ਦਿਨ ਦੋ ਬਗਲੇ ਬੈਠੇ ਸਨ। ਜਦੋਂ ਤੀਜੇ ਦਿਨ ਗਿਆ ਤੇ ਉੱਥੇ ਦੋ ਹੰਸ ਬੈਠੇ ਸਨ। ਜਦੋਂ ਚੌਥੇ ਦਿਨ ਗਿਆ ਤੇ ਦੋ ਮਨੁੱਖ ਬੈਠੇ ਸਨ। ਆਖਣ ਲੱਗਾ ਵੀ ਮੈਂ ਹੈਰਾਨ ਹਾਂ, ਮੈਨੂੰ ਪਤਾ ਨਹੀਂ, ਮੈਂ ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਨੂੰ, ਉਹਨਾਂ ਨੇ ਮੈਨੂੰ ਇਸ ਰਸਤੇ ਤੋਰਿਆ ਪਰ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ, ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹ ਕਹਾਣੀ ਕੀ ਹੈ? ਉਹ ਕਹਿਣ ਲੱਗੇ, ਹਾਲੇ ਤੈਨੂੰ ਜਵਾਬ ਨਹੀਂ ਮਿਲਿਆ? ਅਸੀਂ ਉਹ ਕਊਏ ਹੀ ਹਾਂ, ਤੂੰ ਸਤਸੰਗਤ ਕਰਕੇ ਆਇਆ, ਤੇਰੇ ਦਰਸ਼ਨ ਕਰਕੇ ਸਾਨੂੰ ਇਹ ਲਾਭ ਹੋਇਆ ਕਿ ਅਸੀਂ ਕਊਏ ਤੋਂ ਬਗਲੇ ਬਣ ਗਏ। ਤੀਜੇ ਦਿਨ ਫਿਰ ਆਇਆ ਤੇ ਅਸੀਂ ਬਗਲੇ ਤੋਂ ਹੰਸ ਬਣ ਗਏ। ਗੁਰੂ ਪਿਆਰਿਓ, ਜਦੋਂ ਗੁਰੂ ਸੰਗਤ ਵਿੱਚ ਆਵਾਂਗੇ, ਗੁਰੂ ਦੇ ਸ਼ਬਦ ਦੀ ਵਿਚਾਰ ਸੁਣਾਂਗੇ, ਪਹਿਲਾਂ ਤੇ ਸਾਡੀ ਬਿਰਤੀ ਹੁੰਦੀ ਹੈ ਕਊਏ ਵਰਗੀ। ਕਊਆ ਕੀ ਕਰਦਾ? ਉਹ ਤੇ ਗੰਦਗੀ ਦਾ ਧਿਆਨ ਕਰਦਾ। ਉਹ ਆਇਆ, ਉਹਨੇ ਮੱਥਾ ਟੇਕਿਆ, ਉਹਦੇ ਕੱਪੜੇ ਕਿਹੋ ਜਿਹੇ, ਉਹਦਾ ਦੁਪੱਟਾ ਕਿਹੋ ਜਿਹਾ, ਇੱਧਰ ਬਿਰਤੀ ਲੱਗੀ ਰਹਿੰਦੀ। ਪਰ ਹੌਲੀ ਹੌਲੀ ਜਦੋਂ ਆਪਣੇ ਇਰਦ ਗਿਰਦ ਵਾਲਿਆਂ ਨੂੰ ਵੇਖੀ ਰਹਿਣਾ ਵੀ ਇਹ ਤੇ ਬੜੇ ਕਾਗਰ ਚਿੱਤ ਹੋ ਕੇ ਬੈਠੇ ਨੇ ਤੇ ਅਸੀਂ ਸੱਜੇ ਖੱਬੇ ਦੇਖੀ ਜਾਂਦੇ ਹਾਂ, ਫਿਰ ਸਾਨੂੰ ਵੀ ਖਿਆਲ ਆਉਂਦਾ ਵੀ ਅਸੀਂ ਵੀ ਜੁੜੀਏ। ਫਿਰ ਕੁਝ ਸਮਾਂ ਅਸੀਂ ਜੁੜਦੇ ਹਾਂ, ਕੁਝ ਫਿਰ ਅੰਦਰਲੀਆਂ ਜਿਹੜੀਆਂ ਖੁਆਇਸ਼ਾਂ ਨੇ, ਵਾਸ਼ਨਾਵਾਂ ਨੇ, ਫਿਰ ਸਾਨੂੰ ਭਜਾਉਂਦੀਆਂ। ਇਹ ਬਗਲੇ ਦੀ ਬਿਰਤੀ ਹੈ। ਬਗਲਾ ਵੀ ਛੱਪੜ ਦੇ ਕੰਢੇ, ਪਾਣੀ ਦੇ ਕੰਢੇ ਇੱਕ ਲੱਤ ਭਾਰ ਖੜਾ ਹੁੰਦਾ, ਲੱਗਦਾ ਬੜੀ ਭਗਤੀ ਕਰ ਰਿਹਾ, ਪਰ ਜਦੋਂ ਕੋਈ ਡੱਡੂ ਮੱਛੀ ਸਿਰ ਚੁੱਕ ਕੇ ਫੱਟ ਚੁੱਕ ਲੈਂਦਾ ਫਿਰ ਖਮੀਚ ਲੈਂਦਾ। ਪਰ ਜਿਤਨਾ ਸਮਾਂ ਅਸੀਂ ਜੁੜਾਂਗੇ ਕੁਝ ਰਸ ਆਏਗਾ, ਉਹ ਰਸ ਆਉਣ ਲੱਗ ਜਾਏਗਾ, ਸਾਡੀ ਬਿਰਤੀ ਹੰਸ ਵਰਗੀ ਬਣ ਜਾਏਗੀ ਤੇ ਅਸੀਂ ਮੋਤੀ ਚੁਗਣ ਲੱਗ ਪਵਾਂਗੇ। ਬਾਣੀ ਚ ਹਰ ਗੱਲ ਸਮਝਾਈ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਪਰ ਜਦੋਂ ਉਹਨਾਂ ਵਿਚਾਰਾਂ ਨੂੰ ਅਸੀਂ ਆਪਣੇ ਜੀਵਨ ਵੀ ਧਾਰਾਂਗੇ, ਫਿਰ ਅਸੀਂ ਚੰਗੇ ਮਨੁੱਖ ਵੀ ਬਣ ਜਾਵਾਂਗੇ, ਚੰਗੇ ਗੁਰਸਿੱਖ ਵੀ ਬਣ ਜਾਵਾਂਗੇ, ਸਾਰੇ ਗੁਣ ਆ ਜਾਣਗੇ। ਪਰ ਇਹ ਦਾਤ ਮਿਲੇਗੀ ਕਦੋਂ? ਜਦੋਂ ਗੁਰੂ ਅਮਰਦਾਸ ਜੀ ਦੇ ਬਚਨ ਯਾਦ ਰੱਖਾਂਗੇ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ,
ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ,
ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ,
ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ।
ਇੱਕ ਦੋ ਚਾਰ ਦੀ ਗੱਲ ਨਹੀਂ ਕੀਤੀ, ਜਗਤ ਦੀ ਗੱਲ, ਕੁਲੈਕਟਿਵ ਨਾਊਨ ਹੈ ਸਾਰਾ ਸੰਸਾਰ ਦੇਖਣਾ। ਪਰ ਡਿੱਠੇ ਮੁਕਤ ਨ ਹੋਵੇ, ਡਿੱਠੇ ਮੁਕਤ ਨ ਹੋਵੇ,
ਡਿੱਠਾ ਮੁਕਤ ਨਾ ਹੋਵਈ, ਡਿੱਠਾ ਮੁਕਤ ਨਾ ਹੋਵਈ।
ਮੁਕਤ ਸ਼ਬਦ ਸੰਸਕ੍ਰਿਤ ਦਾ ਹੈ, ਜਿਹਦਾ ਮਤਲਬ ਹੈ ਬੰਧਨਾਂ ਤੋਂ ਆਜ਼ਾਦ ਹੋ ਜਾਣਾ। ਤੁਸੀਂ ਆਖੋਗੇ ਸਾਨੂੰ ਤੇ ਕੋਈ ਬੰਧਨ ਹੈ ਨਹੀਂ, ਨਹੀਂ ਨਹੀਂ, ਜਦੋਂ ਤੁਸੀਂ ਵਿਚਾਰੋਗੇ ਫਿਰ ਤੁਹਾਨੂੰ ਮੰਨਣਾ ਪਵੇਗਾ ਕਿ ਬੰਧਨ ਹੈ। ਬੈਠੇ ਗੁਰੂ ਘਰ ਵਿੱਚ ਤਾਂ ਮਨ ਘਰ ਚਲਾ ਗਿਆ, ਮਨ ਸੋਚ ਰਿਹਾ ਪਤਾ ਨਹੀਂ ਬੱਚਾ ਕੀ ਕਰਦਾ ਹੋਵੇਗਾ, ਇਸਤਰੀ ਕੀ ਕਰਦੀ ਹੋਵੇ। ਇਹ ਬੰਧਨ ਹਨ, ਸਿਰਫ ਦੇਖਣ ਨਾਲ ਮੱਥਾ ਟੇਕਣ ਨਾਲ ਇਹ ਗੱਲ ਬਣਨੀ ਨਹੀਂ। ਇਹਨਾਂ ਬੰਧਨਾਂ ਤੋਂ ਵਾਸ਼ਨਾਵਾਂ ਤੋਂ ਰਹਿਤ ਮਨੁੱਖ ਦਾ ਮਨ ਉਦੋਂ ਹੁੰਦਾ ਜਦੋਂ ਸ਼ਬਦ ਦੀ ਵਿਚਾਰ ਕਰਦਾ। ਇਸ ਲਈ ਧੰਨ ਗੁਰੂ ਅਮਰਦਾਸ ਜੀ ਨੇ ਫਰਮਾਇਆ, ਭਾਈ ਸਿਰਫ ਮੱਥਾ ਟੇਕਣ ਨਾਲ, ਮੱਥਾ ਤੇ ਟੇਕਿਆ ਤੁਸੀਂ ਸਤਿਕਾਰ ਕੀਤਾ, ਪਰ ਮਨ ਦੇ ਅੰਦਰ ਜਿਹੜੀਆਂ ਵਾਸ਼ਨਾਵਾਂ ਦੇ ਬੰਧਨ ਹਨ ਉਹ ਤੋੜਨ ਦੀ ਤੁਹਾਡੇ ਵਿੱਚ ਸਮਰੱਥਾ ਨਹੀਂ, ਪਰ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ ਫਿਰ ਉਹ ਸ਼ਕਤੀ ਆ ਜਾਏਗੀ। ਇਸ ਲਈ ਪਾਤਸ਼ਾਹ ਕਹਿੰਦੇ ਨੇ ਸ਼ਬਦ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ, ਔਰ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਤੋਂ ਮਰਿਆਦਾ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਹੋਇਆ, ਸੰਗਤਾਂ ਨੇ ਬਹੁਤ ਖੁਸ਼ੀ ਮਨਾਈ ਅਤੇ ਬੜਾ ਧੰਨਵਾਦ ਕੀਤਾ, ਪਰ ਨਾਲ ਹੀ ਆਖਿਆ ਪਾਤਸ਼ਾਹ ਸਾਨੂੰ ਤਰੀਕਾ ਵੀ ਦੱਸੋ, ਅਸੀਂ ਬਾਣੀ ਨਾਲ ਕਿਵੇਂ ਜੁੜ ਸਕੀਏ, ਬਾਣੀ ਤੋਂ ਕਿਵੇਂ ਲਾਭ ਲੈ ਸਕੀਏ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਪਿਆਰਿਓ ਬਾਣੀ ਨਾਲ ਜੁੜਨ ਦੇ ਤਿੰਨ ਤਰੀਕੇ ਹਨ। ਇੱਕ ਹੈ ਬਾਣੀ ਦਾ ਇਕੱਲਿਆਂ ਬੈਠ ਕੇ ਪਾਠ ਕਰਨਾ, ਇੱਕ ਹੈ ਬਾਣੀ ਨੂੰ ਕੀਰਤਨ ਰੂਪ ਪੜ੍ਹਨਾ ਅਤੇ ਸੁਣਨਾ, ਅਤੇ ਤੀਜਾ ਤਰੀਕਾ ਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ। ਮਹਾਰਾਜ ਦਾ ਮਹਾਤਮ ਵੀ ਦੱਸੋ, ਫਲ ਵੀ ਦੱਸੋ। ਕਹਿੰਦੇ ਜਿਹੜਾ ਤੇ ਬਾਣੀ ਦਾ ਪਾਠ ਕਰਨਾ ਇਕੱਲਿਆਂ ਬੈਠ ਕੇ, ਉਹਦਾ ਫਲ ਇਤਨਾ ਜਿਤਨਾ ਖੂਹ ਦੇ ਪਾਣੀ ਦਾ। ਆਖਣਗੇ ਮਹਾਰਾਜ ਸਮਝ ਨਹੀਂ ਆਈ। ਕਹਿੰਦੇ ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਖੂਹ ਲਾਇਆ ਜਾਂਦਾ, ਪਰ ਖੂਹ ਦੀ ਕਪੈਸਿਟੀ ਬੜੀ ਸੀਮਤ ਹੁੰਦੀ ਹੈ, ਉਹ ਉਹਨਾਂ ਖੇਤਾਂ ਨੂੰ ਪਾਣੀ ਦੇ ਸਕਦਾ ਜਿਹੜੇ ਖੂਹ ਦੇ ਨੇੜੇ ਹੋਣ। ਜਿਹੜੇ ਇੱਕ ਮਨ ਚਿੱਤ ਹੋ ਕੇ ਬਾਣੀ ਦਾ ਪਾਠ ਕਰਨਗੇ, ਬਾਣੀ ਤੋਂ ਮਿਲਣ ਵਾਲੀ ਸਿੱਖਿਆ ਉਹਨਾਂ ਦੇ ਹਿਰਦੇ ਰੂਪੀ ਖੇਤ ਨੂੰ ਸਿੰਜੇਗੀ। ਕਹਿੰਦੇ ਮਹਾਰਾਜ ਸਮਝ ਆ ਗਈ। ਪਰ ਜਦੋਂ ਬਾਣੀ ਦਾ ਕੀਰਤਨ ਕੀਤਾ ਜਾਂਦਾ ਜਾਂ ਸੁਣਿਆ ਜਾਂਦਾ, ਇਹਦਾ ਲਾਭ ਇਤਨਾ ਜਿਤਨਾ ਮੀਂਹ ਦੇ ਪਾਣੀ ਦਾ। ਜਦੋਂ ਵਰਖਾ ਹੁੰਦੀ ਹੈ, ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੀ। ਪਰ ਜੇ ਕੋਈ ਆਪਣਾ ਵਰਤ ਨਹੀਂ ਉਲਟਾ ਕਰਕੇ ਬੈਠਾ ਰਹੇ ਤਾਂ ਫਿਰ ਉਹ ਵੀ ਵਾਂਝਾ ਰਹਿ ਜਾਂਦਾ। ਅਤੇ ਤੀਜਾ ਤਰੀਕਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ। ਆਖਿਆ ਇਹਦਾ ਮਹਾਤਮ ਪਹਿਲੇ ਦੋਹਾਂ ਨਾਲੋਂ ਜ਼ਿਆਦਾ ਹੈ। ਕਿਤਨਾ ਹੈ? ਜਿਤਨਾ ਨਿੰਮੀ ਨਿੰਮੀ ਫੁਹਾਰ ਲਾ ਕੇ ਮੀਂਹ ਵਸਦਾ ਨਾ, ਜਿੰਨੀਆਂ ਕਣੀਆਂ ਪੈਂਦੀਆਂ ਨੇ ਉਹ ਧਰਤੀ ਦੇ ਸੀਨੇ ਵੀ ਧਸ ਜਾਂਦੀਆਂ ਨੇ। ਇਸ ਤਰ੍ਹਾਂ ਜਦੋਂ ਸ਼ਬਦ ਦੀ ਵਿਚਾਰ ਨੂੰ ਕੀਤਾ ਅਤੇ ਸੁਣਿਆ ਜਾਂਦਾ, ਫਿਰ ਜਗਿਆਸੂਆਂ ਦੇ ਹਿਰਦੇ ਤਰੋ ਤਰ ਹੋ ਜਾਂਦੇ ਨੇ, ਔਰ ਉਹ ਬੂੰਦਾਂ ਬੜੀ ਦੇਰ ਤੀਕਰ ਗਿਲ ਬਣਾਈ ਰੱਖਦੀਆਂ ਨੇ, ਉਹ ਸਾਡੇ ਜੀਵਨ ਨੂੰ ਬਦਲਣ ਵਿੱਚ ਸਮਰੱਥ ਹੁੰਦੀਆਂ। ਇਸ ਲਈ ਆਓ, ਗੁਰੂ ਪਾਤਸ਼ਾਹ ਜੀ ਕੈਸੇ ਪਾਵਨ ਸ਼ਬਦ ਕਹਿ ਰਹੇ ਨੇ। ਕਹਿੰਦੇ ਭਾਈ, ਲੋਕ ਚਾਹੁੰਦੇ ਨੇ ਸਾਡੀ ਕੋਈ ਰਖਵਾਲੀ ਕਰੇ, ਸਾਡੀ ਕੋਈ ਬਾਂਹ ਫੜੇ, ਸਾਡੀ ਕੋਈ ਸਹਾਇਤਾ ਕਰੇ। ਆਓ, ਸਹਾਇਤਾ ਕਰਨ ਵਾਲਾ ਇੱਕੋ ਇੱਕ ਹੈ, ਉਹ ਹੈ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਹ ਜਿਹੜਾ ਇੱਕ ਹੈ ਉਹ ਕਿੱਥੇ ਕਿੱਥੇ ਰਾਖੀ ਕਰੇਗਾ, ਲੋ ਸੁਣੋ ਧਿਆਨ ਨਾਲ, ਵਿਚਾਰ ਸੁਖੈਨ ਹੋ ਜਾਏਗੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾਂ। ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ।
ਹੁਣ ਦੇਖੋ, ਆਦ ਦੇ ਦੱਦੇ ਨੂੰ ਸਿਆਰੀ ਹੈ, ਮਦ ਦੇ ਧੱਦੇ ਨੂੰ ਸਿਆਰੀ ਹੈ, ਅੰਤ ਦੇ ਤੱਤੇ ਨੂੰ ਸਿਆਰੀ ਹੈ। ਇਹਨਾਂ ਤਿੰਨਾਂ ਸਮਿਆਂ ਵਿੱਚ ਕੋਈ ਵਿਅਕਤੀ, ਕੋਈ ਪੁਰਸ਼ ਸਾਡੀ ਰਾਖੀ ਨਹੀਂ ਕਰ ਸਕਦਾ। ਭਾਈ, ਉਹ ਪਰਮਾਤਮਾ ਹੀ ਹੈ ਅਤੇ ਪਰਮੇਸ਼ੁਰ ਦੇ ਰਾਰੇ ਨੂੰ ਵੀ ਸਿਆਰੀ ਹੈ। ਇਹ ਤਿੰਨੇ ਸਿਆਰੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਉਹ ਪਰਮੇਸ਼ੁਰ ਜਿਹੜਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਜਿਹਨੂੰ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਰਾਖੀ ਕਰ ਸਕਦਾ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਝੰਬੇਲਿਆਂ ਤੋਂ ਬਚਾ ਕੇ ਇੱਕ ਨਾਲ ਜੋੜਿਆ ਅਤੇ ਆਖਿਆ ਇਹ ਦ੍ਰਿੜ ਕਰੋ, ਇਹ ਪੱਕਾ ਕਰੋ, ਨਿਸ਼ਚਾ ਬਣਾਓ ਕਿ ਤੁਧ ਬਿਨ ਦੂਜਾ ਨਾਹੀਂ ਕੋਏ, ਤੁਧ ਬਿਨ ਦੂਜਾ ਨਾਹੀਂ ਕੋਏ। ਤੂੰ ਕਰਤਾਰ ਕਰੈ ਸੋ ਹੋਏ, ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਜ਼ੋਰ ਤੇਰੀ ਮਨ ਟੇਕ। ਸਦਾ ਸਦਾ ਜਪ ਨਾਨਕ ਏਕ, ਸਦਾ ਸਦਾ ਜਪ ਨਾਨਕ ਏਕ,
ਸਦਾ ਸਦਾ ਜਪ ਨਾਨਕ ਏਕ।
ਆਖਿਆ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਉਹਨੇ ਕਦੇ ਮਰਨਾ ਹੀ ਨਹੀਂ, ਉਹ ਸਭ ਜਗ੍ਹਾ ਤੇ ਵਿਆਪਕ ਹੈ। ਇਹ ਸ੍ਰੀ ਗੁਰਦੇਵ ਪਹਿਲੀ ਪੰਕਤੀ ਵਿੱਚ ਕਹਿੰਦੇ ਨੇ ਆਦ ਮੱਧ ਅਰ ਅੰਤ ਪਰਮੇਸ਼ੁਰ ਰੱਖਿਆ। ਉਹ ਵਾਹਿਗੁਰੂ ਰਾਖੀ ਕਰ ਸਕਦਾ, ਹੋਰ ਬੰਦਾ ਕੋਈ ਨਹੀਂ ਕਰ ਸਕਦਾ। ਇਸੇ ਲਈ ਪਾਤਸ਼ਾਹ ਨੇ ਕਿਤਨੇ ਹੀ ਪ੍ਰਮਾਣ ਦੇ ਕੇ ਸਮਝਾਇਆ, ਕਿਸੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ। ਸਾਡੇ ਪੱਖ ਵਿੱਚ ਇੱਕ ਵਾਹਿਗੁਰੂ ਹੈ, ਇਸ ਲਈ ਅਸੀਂ ਜਿਤਨੇ ਆਏ ਹਾਂ ਸਾਨੂੰ ਗੁਰੂ ਦਾ ਇਹ ਉਪਦੇਸ਼, ਜਿਤਨੇ ਨਹੀਂ ਆਏ ਸੁਣ ਰਹੇ ਨੇ, ਭਾਈ ਇੱਕ ਨਾਲ ਜੁੜੋ, ਉਹ ਹੈ ਸਭ ਜਗ੍ਹਾ ਰਾਖੀ ਕਰਨ ਵਾਲਾ।
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ।
ਜਦੋਂ ਅਸੀਂ ਸਤਿਗੁਰੂ ਕੋਲ ਆਵਾਂਗੇ, ਇੱਥੇ ਸਤਿਗੁਰੂ ਦੇ ਰਾਰੇ ਨੂੰ ਵੀ ਸਿਆਰੀ ਹੈ, ਸਤਿਗੁਰੂ ਕੋਲੋਂ ਇਹ ਨਾਮ ਮਿਲਦਾ ਹੈ। ਸਤਿਗੁਰੂ ਸਾਨੂੰ ਉਹ ਮਾਰਗ ਦਰਸ਼ਨ ਕਰਦੇ ਹਨ, ਪਰ ਅਸੀਂ ਮੰਨਦੇ ਨਹੀਂ। ਚਾਹੁੰਦੇ ਜ਼ਰੂਰ ਹਾਂ ਕਿ ਸਾਨੂੰ ਨਾਮ ਅੰਮ੍ਰਿਤ ਮਿਲੇ, ਪਰ ਜੋ 10 ਗੁਰੂ ਸਾਹਿਬਾਨ ਨੇ ਮਿਹਨਤ ਕਰਕੇ ਘਾਲਣਾ ਘਾਲ ਕੇ ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਉਧਰੋਂ ਅਸੀਂ ਅਵੇਸਲੇ ਹੋਏ ਰਹਿੰਦੇ ਹਾਂ। ਸਤਿਗੁਰੂ ਦਿੱਤਾ ਹਰ ਨਾਮ, ਸਤਿਗੁਰੂ ਦੀ ਸੰਗਤ ਕੀਤਿਆਂ, ਸਤਿਗੁਰੂ ਦਾ ਉਪਦੇਸ਼ ਸੁਣਿਆ, ਉਹ ਅੰਮ੍ਰਿਤ ਨਾਮ ਮਿਲਦਾ ਹੈ ਅਤੇ ਜਿਹੜੇ ਉਸ ਨੂੰ ਪ੍ਰਾਪਤ ਕਰਦੇ ਨੇ ਉਹ ਫਿਰ ਚਖਦੇ ਹਨ, ਉਹ ਆਨੰਦ ਮਾਣਦੇ ਹਨ। ਇਸੇ ਲਈ ਪਾਤਸ਼ਾਹ ਨੇ ਹਰ ਰਸ ਕਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹੇ ਬਿਸਮਾਦ, ਫਿਰ ਤੈਨੂੰ ਉਹ ਅਵਸਥਾ ਪ੍ਰਾਪਤ ਹੋ ਜਾਏਗੀ।
ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ।
ਲਓ ਇਹ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਕੋਈ ਲੋੜ ਨਹੀਂ। ਹੁਣ ਤੁਸੀਂ ਇਹ ਕਥਾ ਕਿੱਥੇ ਬਹਿ ਕੇ ਸੁਣ ਰਹੇ ਹੋ? ਇਹ ਸਾਧ ਸੰਗਤ ਵਿੱਚ ਬਹਿ ਕੇ ਸੁਣ ਰਹੇ। ਸਾਧ ਸੰਗਤ ਤੋਂ ਬਿਨਾਂ ਪਾਤਸ਼ਾਹ ਨੇ ਕਿਹਾ ਆਵਨ ਆਏ ਜਗਤ ਮੈਂ ਬਿਨ ਬੂਝੇ ਪਸ ਢੋਰ, ਬਿਨ ਸੰਗਤੀ ਐਸੇ ਰਹੇ ਜੈਸੇ ਪਸ ਢੋਰ। ਜਿਹੜੇ ਬੰਦੇ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ, ਸਾਧ ਸੰਗਤ ਵਿੱਚ ਨਹੀਂ ਆਉਂਦੇ, ਉਹ ਤੇ ਇਉਂ ਪਸ਼ੂਆਂ ਤੇ ਢੋਰਾਂ ਵਰਗਾ ਜੀਵਨ ਬਤੀਤ ਕਰ ਰਹੇ ਨੇ। ਬੁਰਾ ਨਾ ਮੰਨਿਓ, ਜ਼ਰਾ ਦੇਖ ਲਓ ਜਿਵੇਂ ਪਸ਼ੂ ਤੇ ਢੋਰ ਸਵੇਰ ਤੋਂ ਸ਼ਾਮ ਤੀਕਰ ਬੋਰੀਆਂ ਦਾ ਭਾਰ ਢੋਂਦੇ ਨੇ, ਇਵੇਂ ਉਹ ਜੀਵਨ ਦੀਆਂ ਲੋੜਾਂ ਦਾ ਭਾਰ ਢੋਂਦੇ ਨੇ। ਘਰ ਵੜਦੇ ਪਿੱਛੋਂ ਨੇ ਘਰ ਵਾਲਿਆਂ ਦਾ ਪਹਿਲਾਂ ਆਰਡਰ ਹੁੰਦਾ, ਜੀ ਆਹ ਲਿਆਇਓ, ਆਹ ਚੀਜ਼ ਜ਼ਰੂਰ ਲਿਆਇਓ, ਬਸ ਇਸੇ ਕੰਮ 'ਚ ਲੱਗੇ ਰਹਿੰਦੇ ਨੇ। ਉਹਨਾਂ ਨੂੰ ਅੰਮ੍ਰਿਤ ਚੱਖਣ ਦਾ ਕਦੇ ਮੌਕਾ ਹੀ ਨਹੀਂ ਬਣਦਾ। ਪਰ ਜਿਹੜੇ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਪ੍ਰੇਰਣਾ ਹੁੰਦੀ ਹੈ। ਸਾਧ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ, ਉਸ ਅਪਾਰ ਅਕਾਲ ਪੁਰਖ ਦੇ ਜੋ ਅਪਾਰ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਅਨ ਦਿਨ ਹਰ ਗੁਣ ਰਵੈ, ਉਹ ਦਿਨੇ ਰਾਤੀ ਹਰ ਰੋਜ਼ ਉੱਠਦਿਆਂ ਬਹਿੰਦਿਆਂ ਫਿਰ ਸੌਂਦੇ ਵਾਹ ਵਾਹ ਉਚਰੈ, ਉੱਠਦੇ ਵੀ ਵਾਹ ਕਰੇਨ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਨ।
ਪਾਏ ਮਨੋਰਥ ਸਭ ਜੋਨੀ ਨਹਿ ਭਵੈ।
ਹਾਂ, ਉਹ ਮਨੁੱਖ ਸਾਰੇ ਪਦਾਰਥ, ਮਨੋਰਥ ਦਾ ਮਤਲਬ ਹੈ ਮਨ ਦੇ ਅਰਥ, ਮਨ ਦੀਆਂ ਲੋੜਾਂ, ਉਹਨਾਂ ਨੂੰ ਪਰਮੇਸ਼ਵਰ ਕੋਲੋਂ ਪ੍ਰਾਪਤ ਹੁੰਦੀਆਂ। ਅਸੀਂ ਪੜ੍ਹਦੇ ਜ਼ਰੂਰ ਹਾਂ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਠੀਕ ਹੈ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੁਭਾਵ ਗੁਰੂ ਨੇ ਤੇ ਸਰਲ ਕਰਕੇ ਸਮਝਾਇਆ। ਆਖਿਆ ਪਹਿਲੀ ਗੱਲ ਤਾਂ ਨਿਸ਼ਚਾ ਕਰੋ ਕਿ ਉਹਦਾ ਦਰ ਛੱਡ ਕੇ ਹੋਰ ਕਿਧਰੇ ਜਾਣਾ ਨਹੀਂ। ਜੇ ਕੋ ਕਵੇ ਵੀ ਤੇ ਕਹਿਣਾ ਤੁਧ ਨੂੰ ਛੋੜ ਜਾਈਏ ਪ੍ਰਭ ਕੈਂਦ ਹਰ ਆਨ ਨਾ ਬੀਆ ਤੇਰੀ ਸਮਸਰ, ਤੇਰੇ ਵਰਗਾ ਕੋ ਹੋਰ ਹੈ ਹੀ ਨਹੀਂ, ਜਾਈਏ ਕਿੱਥੇ, ਕਿਸੇ ਕੋਲ ਇੱਕ ਦਿਨ ਜਾਵਾਂਗੇ ਸ਼ਾਇਦ ਕੁਝ ਦੇ ਦੇਵੇ, ਅਗਲੇ ਦਿਨ ਜਾਵਾਂਗੇ ਆਖਾਂਗੇ ਤੇਰਾ ਠੇਕਾ ਲੈ ਲਿਆ ਤੂੰ ਰੋਜ਼ ਹੀ ਤੁਰਿਆ ਹੁੰਦਾ। ਇੱਕ ਵਾਹਿਗੁਰੂ ਹੈ ਜਿਹੜਾ ਕਦੇ ਵੀ ਇਸ ਤਰ੍ਹਾਂ ਜਵਾਬ ਨਹੀਂ ਦਿੰਦਾ, ਉਹਦੇ ਘਰ ਕੋਈ ਕਮੀ ਨਹੀਂ, ਪਰ ਉਹਦਾ ਤਰੀਕਾ ਵੀ ਸਿੱਖਣਾ ਪਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ। ਜਿਉਂ ਜਿਉਂ ਉਸਦੇ ਗੁਣ ਗਾਵਾਂਗੇ ਸ਼ਾਂਤੀ ਆਵੇਗੀ, ਸਹਿਜ ਆਵੇਗਾ, ਖੇੜਾ ਆਵੇਗਾ ਔਰ ਸਾਰੇ ਦੁੱਖ ਭੱਜ ਜਾਣਗੇ। ਫਿਰ ਬੰਦੇ ਕਾਹਲੇ ਹੋ ਕੇ ਕਹਿੰਦੀ ਹੋਰ ਵੀ ਕੁਝ ਮਿਲੇਗਾ, ਮਹਾਰਾਜ ਕਹਿੰਦੇ ਹਾਂ ਜੋ ਮੰਗੇ ਸੋਈ ਸੋਈ ਪਾਵੇਂ, ਸੇਵ ਹਰ ਕੇ ਚਰਨ ਰਸਾਇਣ, ਜਨਮ ਮਰਨ ਦੋਹੂੰ ਤੇ ਛੂਟੇ ਭਵ ਜਲ ਜਗਤ ਤਰਾਇਣ। ਹੋਰ ਵੀ ਕੁਝ ਮਿਲੇਗਾ, ਮਹਾਰਾਜ ਕਹਿੰਦੇ ਅਸੀਂ ਤੇ ਸਮਝਿਆ ਤੈਨੂੰ ਦੱਸ ਦਿੰਦੇ ਹਾਂ, ਖੋਜਤ ਖੋਜਤ ਤਤ ਵਿਚਾਰੇ ਹੋ ਦਾਸ ਗੋਬਿੰਦ ਪਰਾਇਣ, ਅਵਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਆ ਜੇ ਗੁਰੂ ਸੰਗਤ ਦੀ ਦਾਤ, ਇਹ ਹੈ ਗੁਰੂ ਕੋਲ ਆਉਣ ਦਾ ਲਾਭ ਕਿ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਪਾਏ ਮਨੋਰਥ ਸਭ ਜੋਨੀ ਨਾ ਭਵੇ। ਹੁਣ ਇੱਥੇ ਅਸੀਂ ਆਮ ਨਹਿ ਪੜ੍ਹਦੇ ਹਾਂ, ਪਰ ਜਿੱਥੇ ਨੰਨਾ ਹਾਏ ਨੂੰ ਸਿਹਾਰੀ ਆਵੇਗਾ ਉਹਨੂੰ ਕੀ ਪੜ੍ਹਾਂਗੇ, ਉਹ ਵੀ ਨਹਿ। ਇਹ ਹੈ ਨਾ, ਗਰੰਟੀ ਦਿੱਤੀ ਪਾਤਸ਼ਾਹ ਨੇ ਉਹਨੂੰ ਸਭ ਤਰ੍ਹਾਂ ਦੇ ਮਨੋਰਥ ਮਿਲਣੇ ਗਏ ਔਰ ਉਹ ਜੂਨੀਆਂ ਵਿੱਚ ਨਹੀਂ ਭਟਕੇਗਾ।
ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ।
ਗੁਰੂ ਕੇ ਸਿੱਖ ਨੇ ਨਿਸ਼ਚਾ ਕਰਨਾ ਹੈ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲੇ ਹਾਰਣੈ ਜਲ ਥਲ ਮਈਲ ਸੋਏ। ਪਾਤਸ਼ਾਹ ਕਹਿੰਦੇ ਸਭ ਕਿਛ ਕਰਤੇ ਹੱਥ, ਉਹਦੇ ਹੱਥ ਵਿੱਚ ਸਾਰੀਆਂ ਤਾਕਤਾਂ ਨੇ। ਪੜ੍ਹੀ ਜਾਂਦੇ ਹਾਂ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਜਿਸ ਦਿਨ ਸਾਨੂੰ ਇਹ ਨਿਸ਼ਚਾ ਬਣ ਗਿਆ ਕਿ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੇ, ਸਾਰੇ ਕਾਰਜਾਂ ਦਾ ਕਾਰਨ ਕਰਨ ਵਾਲਾ ਉਹ ਆਪ ਹੈ, ਇਸ ਵਾਸਤੇ ਉਹਦਾ ਪੱਲਾ ਨਾ ਛੱਡੋ, ਉਹਦਾ ਦਰ ਛੱਡ ਕੇ ਕਿਸੇ ਹੋਰ ਦਰ ਦੇ ਮੰਗਤੇ ਨਾ ਬਣੋ।
ਨਾਨਕ ਮੰਗੈ ਦਾਨ ਸੰਤਾ ਧੂਰ ਤਰੈ।
ਹੁਣ ਦੇਖੋ ਸਤਿਸੰਗਤ ਜੀ, ਇੱਥੇ ਨਾਨਕ ਕੱਕੇ ਨੂੰ ਔਂਕੜ ਆਇਆ, ਮੇਰਾ ਡਿਊਟੀ ਬਣਦੀ ਮੈਂ ਇਸ ਲਈ ਦੱਸ ਦਿੰਦਾ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ। ਨਾਨਕ ਕੱਕਾ ਮੁਕਤਾ ਵੀ ਆਉਂਦਾ, ਨਾਨਕ ਕੱਕੇ ਨੂੰ ਔਂਕੜ ਵਾਲਾ ਵੀ ਆਉਂਦਾ, ਨਾਨਕ ਕੱਕੇ ਨੂੰ ਸਿਹਾਰੀ ਵਾਲਾ ਵੀ ਆਉਂਦਾ, ਨਾਨਕ ਕੱਕਾ ਮੁਕਤਾ ਵੀ ਆਉਂਦਾ, ਨਾਲ ਕਾ ਕੇ ਕੀ ਕਹੋ ਕਹਿ ਵੀ ਆਉਂਦਾ, ਪਰ ਸਾਨੂੰ ਪਤਾ ਨਹੀਂ। ਮੈਂ ਕਈ ਵਾਰੀ ਪੁੱਛ ਲੈਂਦਾ ਜੀ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਅਕਸਰ ਸੰਗਤ ਕਹਿੰਦੀ ਹਾਂਜੀ ਪੜ੍ਹਦੇ। ਮੈਂ ਕਿਹਾ ਦੱਸੋਗੇ ਜਪਜੀ ਸਾਹਿਬ 'ਚ ਨਾਨਕ ਕੱਕੇ ਨੂੰ ਔਂਕੜ ਵਾਲਾ ਕਿੰਨੀ ਵਾਰੀ ਆਉਂਦਾ? ਹੈ ਨਹੀਂ ਜੀ, ਸਾਨੂੰ ਨਹੀਂ ਪਤਾ। ਦੋ ਵਾਰੀ ਜਪਜੀ ਸਾਹਿਬ 'ਚ ਨਾਨਕ ਕੱਕੇ ਨੂੰ ਔਂਕੜ ਵਾਲਾ ਹੁੰਦਾ, ਉਹ ਜਿੱਥੇ ਆਉਂਦਾ ਨਾਨਕ ਜੀ ਆਪਣੇ ਵਾਸਤੇ ਕਹਿ ਰਹੇ ਨੇ, ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰ ਹੈ। ਇੱਥੇ ਵੀ ਨਾਨਕ ਦੇ ਕੱਕੇ ਨੂੰ ਔਂਕੜ ਹੈ ਤੇ ਪਾਤਸ਼ਾਹ ਕਹਿੰਦੇ ਨਾਨਕ ਮੰਗੈ ਦਾਨ। ਇੱਥੇ ਨਾਨਕ ਤੇ ਰੁਕਣਾ ਨਹੀਂ, ਨਾਨਕ ਮੰਗੈ ਦਾਨ ਸੰਤਾਂ ਦੂਰ ਤਰੈ। ਬਸ ਮੇਰੇ ਤੇ ਕਿਰਪਾ ਕਰੋ। ਇਹ ਨਾਨਕ ਵੀ ਤੁਹਾਡੇ ਕੋਲੋਂ ਦਾਨ ਮੰਗਦਾ ਕਿ ਮੈਨੂੰ ਆਪਣੇ ਸੰਤਾਂ ਦੀ ਸਤਸੰਗੀਆਂ ਦੀ ਚਰਨ ਧੂੜ ਬਖਸ਼ੋ ਤਾਂ ਜੋ ਮੈਂ ਵੀ ਸੰਸਾਰ ਸਾਗਰ ਤੋਂ ਤਰ ਜਾਵਾਂ।
ਮਹੱਲਾ ਪੰਜਵਾ ਤਿਸਨੋ ਮਨ ਵਸਾਏ ਜਿਨ ਉਪਾਇਆ।
ਸਾਡੀ ਪ੍ਰੋਬਲਮ ਕਿੱਥੋਂ ਖੜੀ ਹੁੰਦੀ ਹੈ? ਦੇਖੋ ਗੁਰੂ ਪੂਰਾ ਵੈਦ ਹੈ। ਮੈਂ ਗੁਰੂ ਅੰਗਦ ਦੇਵ ਜੀ ਦਾ ਇੱਕ ਸਲੋਕ ਪੜ੍ਹਿਆ, ਪਾਤਸ਼ਾਹ ਕਹਿੰਦੇ ਨੇ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਸਿਆਣਾ ਵੈਦ ਉਹ ਹੁੰਦਾ ਜਿਹਨੂੰ ਬਿਮਾਰੀ ਦਾ ਵੀ ਪਤਾ ਲੱਗ ਜਾਏ ਤੇ ਬਿਮਾਰੀ ਦੇ ਪੈਦਾ ਹੋਣ ਦਾ ਵੀ ਪਤਾ ਲੱਗ ਜਾਏ ਤੇ ਬਿਮਾਰੀ ਦਾ ਦਾਰੂ ਵੀ ਦੱਸੇ। ਗੁਰੂ ਪੂਰਾ ਵੈਦ ਹੈ। ਉਹ ਕਹਿੰਦੇ ਸਾਡੀ ਸਮੱਸਿਆ ਕਿੱਥੋਂ ਖੜੀ ਹੁੰਦੀ ਹੈ? ਦਾਤ ਪਿਆਰੀ ਵਿਸਰਿਆ ਦਾ ਤਾਰਾ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੈ ਇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਦੇਖੋ ਹਰ ਗੱਲ ਸਮਝ ਆਈ। ਆਖਿਆ ਜਦੋਂ ਅਸੀਂ ਉਸ ਦੀਆਂ ਦਾਤਾਂ ਨਾਲ ਤੇ ਪਿਆਰ ਕਰਦੇ ਹਾਂ ਪਰ ਦਾਤੇ ਨੂੰ ਭੁੱਲ ਜਾਂਦੇ ਹਾਂ, ਬਸ ਇੱਥੋਂ ਸਾਡੀ ਸਮੱਸਿਆ ਖੜੀ ਹੋ ਜਾਂਦੀ। ਕੋਠੀ ਮੇਰੀ, ਕਾਰ ਮੇਰੀ, ਆਹ ਪੁੱਤਰ ਧੀਆਂ ਮੇਰੇ, ਇੱਧਰ ਫਸ ਜਾਂਦੇ। ਗੁਰੂ ਪਾਤਸ਼ਾਹ ਕਹਿੰਦੇ ਨਹੀਂ ਨਹੀਂ, ਜਿਸ ਨੇ ਸਭ ਦਾਤਾਂ ਦਿੱਤੀਆਂ ਨੇ ਉਹਨੂੰ ਯਾਦ ਕਰੋ। ਬਸ ਜਿਸ ਦਿਨ ਤੁਸੀਂ ਉਹਨੂੰ ਯਾਦ ਕਰਨ ਲੱਗ ਪਏ, ਤਿਸ ਨੂੰ ਮਨ ਵਸਾਏ ਜਿਨ ਉਪਾਇਆ, ਜਿਸ ਨੇ ਤੈਨੂੰ ਪੈਦਾ ਕੀਤਾ ਉਸ ਨੂੰ ਯਾਦ ਕਰ। ਧਿਆਨ ਮਾਰੋ, ਰੋਜ਼ ਪੜ੍ਹਦੇ ਹਾਂ, ਨਾ ਨਿਰਗੁਣਿਆਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ ਜਿਨ ਕੀ ਯਾਦ ਸਚੀਤ ਰੱਖ, ਨਾਨਕ ਨਿਭ ਹੀ ਨਾਲ। ਇਹ ਆਪਾਂ ਨਹੀਂ ਸੋਚਣਾ ਹੈ ਸਾਨੂੰ ਬਣਾਇਆ ਕਿਹਨੇ ਹੈ, ਅੱਜ ਜੋ ਕੁਝ ਅਸੀਂ ਬਣੇ ਬੈਠੇ ਹਾਂ ਕਿਹਦੀ ਕਿਰਪਾ ਹੈ? ਬਸ ਜਿਹਦੀ ਕਿਰਪਾ ਹੈ ਉਹਨੂੰ ਨਾ ਭੁੱਲੋ। ਆਹ ਜੇ ਗੁਰੂ ਦਾ ਉਪਦੇਸ਼ ਆਖਿਆ, ਤਿਸ ਨੂੰ ਮਨ ਵਸਾਏ ਜਿਨ ਉਪਾਇਆ, ਜਿਹਨੇ ਤੈਨੂੰ ਪੈਦਾ ਕੀਤਾ ਹੈ। ਹੁਣ ਤੁਸੀਂ ਆਪ ਦੇਖੋ ਕਿਸਨੇ ਪੈਦਾ ਕੀਤਾ। ਜਿੱਦਣ ਇਹ ਸਮਝ ਆ ਗਈ ਕਿ ਸਾਨੂੰ ਪੈਦਾ ਕਰਨ ਵਾਲਾ ਤੇ ਵਾਹਿਗੁਰੂ ਹੈ, ਫਿਰ ਉਹਨੂੰ ਯਾਦ ਕਰੋ। ਉਹਦਾ ਦਰ ਛੱਡ ਕੇ ਹੋਰ ਹੋਰ ਪਾਸੇ ਕਿਉਂ ਭਟਕਦੇ ਫਿਰਦੇ ਹੋ?
ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ।
ਦੇਖੋ ਕਿਤਨਾ ਸਰਲ ਉਪਦੇਸ਼ ਹੈ। ਮੈਂ ਤੇ ਹੈਰਾਨ ਹੁੰਦਾ ਕਿ ਗੁਰੂ ਪਾਤਸ਼ਾਹ ਨੇ ਨਾ ਸਾਨੂੰ ਕਿਹਾ ਪੁੱਠੇ ਲਟਕੋ, ਨਾ ਆਖਿਆ ਤੂਣੀਆਂ ਤਾਪੋ, ਨਾ ਆਖਿਆ ਜਲ ਧਾਰੇ ਕਰੋ, ਨਾ ਆਖਿਆ ਕੋ ਪਖੰਡ ਕਰੋ, ਨਾ 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 ਆਖਿਆ ਜਿਸ ਨੇ ਤੁਹਾਨੂੰ ਪੈਦਾ ਕੀਤਾ ਉਸ ਨੂੰ ਯਾਦ ਕਰੋ। ਤੇ ਨਾਲ ਹੀ ਗਰੰਟੀ ਦਿੱਤੀ, ਜਿਨ ਜਨ ਧਿਆਇਆ ਖਸਮ, ਜਿਸ ਸੇਵਕ ਨੇ, ਜਿਨ੍ਹਾਂ ਸੇਵਕਾਂ ਨੇ ਉਸ ਮਾਲਕ ਨੂੰ ਯਾਦ ਕੀਤਾ, ਤਿੰਨ ਸੁੱਖ ਪਾਇਆ, ਉਹ ਫਿਰ ਸੁਖੀ ਹੋ ਗਏ। ਉਹ ਅੰਦਰੋਂ ਵੀ ਸੁਖੀ, ਬਾਹਰੋਂ ਵੀ ਸੁਖੀ। ਪੜ੍ਹੋ ਗੁਰੂ ਅਰਜਨ ਦੇਵ ਜੀ ਦਾ ਬਚਨ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ,
ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਬਾਹਰ ਸੁਖ ਪਾਇਆ।
ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ,
ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਦ੍ਰਿੜਾਇਆ।
ਅਸੀਂ ਸੁਖ ਲੈਣ ਵਾਸਤੇ ਜੋਤਸ਼ੀਆਂ ਕੋਲ, ਪੁੱਛਾਂ ਵਾਲਿਆਂ ਕੋਲ, ਕਬਰਾਂ ਕੋਲ ਦੌੜੇ ਪਰ ਸਾਡਾ ਸਤਿਗੁਰੂ ਕਹਿ ਰਿਹਾ ਨਹੀਂ ਭਾਈ, ਇਹ ਦ੍ਰਿੜ ਕਰੋ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ,
ਘਰ ਸੁਖ ਵਸਿਆ ਬਾਹਰ ਸੁਖ ਪਾਇਆ।
ਪਰ ਕੀ ਕਰਨਾ ਪਵੇਗਾ? ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ,
ਰਾਖਾ ਏਕ ਹਮਾਰਾ ਸਵਾਮੀ,
ਸਗਲ ਘਟਾਂ ਕਾ ਅੰਤਰ ਜਾਮੀ, ਸਗਲ ਘਟਾਂ ਕਾ ਅੰਤਰ ਜਾਮੀ,
ਸਗਲ ਘਟਾਂ ਕਾ ਅੰਤਰ ਜਾਮੀ।
ਤੇ ਜਿਹੜਾ ਗੁਰਮੁਖ ਮਾਈ ਭਾਈ ਗੁਰਸਿੱਖ ਗੱਲ ਮੰਨ ਲਏਗਾ ਉਹਨੂੰ ਕੀ ਮਿਲੇਗਾ? ਉਠਤ ਸੁਖੀਆ ਬੈਠਤ ਸੁਖੀਆ, ਉਠਤ ਸੁਖੀਆ बैठत सुखिया,
उठत सुखिया, बैठत सुखिया,
पौ नहीं लागे जा ऐसे बुझिया, पौ नहीं लागे जा ऐसे बुझिया,
पौ नहीं लागे तो ऐसे बुझिया, ऐसे बुझिया।
शब्द तुहानू याद ने, काश गुरु कृपा करे उस शब्दों विचों मिलन वाली सिक्ख्या नू मन लईए। मेरे कई विद्यार्थी मैनू प्यार नाल पुछते ने, बापू जी असी भी कथावाचक बनने किवें बनीए, किहड़ियां पोथियां, किहड़े ग्रंथ पढ़िए। वो मैं कहा दुआई रब जी गुरु ग्रंथ साहब तो बिना होर कुछ ना पढ़े। जो ज्ञान गुरु ग्रंथ साहब विचों मिलेगा वो तुहानू होर किधरों नहीं मिलेगा। गुरु ग्रंथ साहब गरंटी देंदे ने, जे तुसी एक दे लड़ लग जाओगे, सोए अचिंता जागे अचिंता, सोए अचिंता जागे अचिंता। जहां कहां प्रभ तू वरतंता, जहां कहां प्रभ तू वरतंता। लो पातशाह ने फरमाया, जिन जन त्याया खसम तिन सुख पाया। और ये सुख सदीवी है, ये सुख अटल है, ये सुख कदे नाश होने वाला नहीं।
सफल जन्म परवान गुरमुख आया।
सारे गुरु ग्रंथ साहब का ज्ञान दो अखरों उत्ते आधारित, एक है गुरमुख ते एक है मनमुख। जिदा मूह गुरु वल है वह है गुरमुख, ते जिदा मूह मन वल है वह है मनमुख। ते जिहड़ा फिर गुरु की यह गल मन लवेगा, सफल जन्म परवान, उहदा जन्म सफल हो जाएगा। सफल किनू कहिंदे तुसीं? जिवें आपां फलदार बूटा कर लाउने आ, बगीचे विच लाउने आ, कादे लई लाउने आ? वी इहनू फल लगणगे, साडे पुत पोतरे खाणगे। ते जे उहनू फल ना लगण फिर असीं आने आ अफल, इह कोई मिहनत साडी सफल नहीं होई। आख्या इसी तरह संसार विच आया उन्हां गुरमुखां दा सफल हो जांदा है।
हुक्म है बुझ निहाल खसम फरमाया।
खसम दे मम्मे नूं सिहारी है, जो खसम ने फरमाया आग्या कीती है उहदे हुक्म नूं मन के उह निहाल हो जांदे। रोज तुसीं जपजी साहिब पढ़दे हो, भाई रब नूं मिलण दा होर कोई तरीका नहीं। रोज तुसी पढ़दे हो, सोचे सोचना होवे ही, जे सोची लख वार, लख वार नहीं कहना लख वार, चुप्पे चुप ना होवे ही, जे लाए रहा लिवतार, भुखिया भुख ना उतरी, जे बन्ना पुरिया छह सियाणपां लख होए। महाराज फिर की करिए? कहने किव सचियारा हो होइए, किव सचियारा हो होइए, किव कूड़े टुटे पाल, किव कूड़े टुटे पाल। लो हुण जवाब भी नाल ही है। देखो कमाल है गुरु ग्रंथ साहिब दा, नाल ही जवाब है। हुक्म रजाई चलना, हुक्म रजाई चलना, नानक लिखया नाल, नानक लिखया नाल, जे कोई धी पुत्र चाहे कि मेरे माता पिता मेरे ते खुश रहने ते उहदा तरीका की है? वो माता पिता का हुक्म मनन। जे कोई नौकर चाहे मेरा मालक खुश रहे, वो मालक का हुक्म मनने। लो इन्नी गल है। गुरु साहब फरमाते ने, सफल जन्म परवान गुरमुख आया, हुक्म है बुझ निहाल खसम फरमाया। जो खसम ने आग्या कीती है उन्हों खिड़े मथे मन लवे, मन निहाल हो जाए।
ਜਿਸ ਹੁਆ ਆਪ ਕਿਰਪਾਲ ਸੋ ਨਹਿ ਪਰਮਾਇਆ।
ਲਓ ਆਖਿਆ ਇਹ ਆਪਣੇ ਵੱਸ ਵੀ ਕੁਝ ਨਹੀਂ, ਇੱਥੇ ਆ ਕੇ ਅਸੀਂ ਕਈ ਵਾਰੀ ਭਟਕ ਜਾਂਦੇ। ਕੱਲ ਵੀ ਬੀਬਾ ਜੀ ਦਾ ਫੋਨ ਆਇਆ, ਉਹ ਜੀ ਫਿਰ ਕਰੇ ਕਰਾਵੇ ਆਪੇ ਆਪ। ਨਹੀਂ ਨਹੀਂ, ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਤਾਂ ਸਾਰੀਆਂ ਬਿਮਾਰੀਆਂ ਦੀ ਦਵਾਈ ਦੱਸਦੇ ਨੇ। ਹੁਣ ਬਿਮਾਰ ਅਸੀਂ ਕਈ ਤਰ੍ਹਾਂ ਨਾਲ, ਕਿਸੇ ਨੂੰ ਤਾਂ ਪਤਾ ਹੀ ਨਹੀਂ ਚੰਗਾ ਕੀ ਅਤੇ ਮਾੜਾ ਕੀ, ਉਹਨੂੰ ਤਾਂ ਦੱਸਦੇ ਨੇ ਵੀ ਚੰਗਾ ਮਾੜਾ ਇਹ ਫਰਕ ਹੈ। ਜਿਹਾ ਬੀਜੇ ਸੋ ਲਾਉਣੇ ਕਰਮਾਂ ਸੰਦੜਾ ਕੇ, ਅਤੇ ਜਿਹੜਾ ਕਰਨ ਲੱਗ ਪੈਂਦਾ ਫਿਰ ਇੱਕ ਹੋਰ ਖਤਰਾ, ਉਹ ਹੈ ਵੀ ਮੈਂ ਕਰਦਾ ਜੀ, ਮੈਂ ਸਵੇਰੇ ਉੱਠਿਆ ਜੀ, ਮੈਂ ਨਿਤਨੇਮ ਕੀਤਾ ਜੀ। ਉਹਨੂੰ ਫਿਰ ਆਖਿਆ ਤੂੰ ਕੁਝ ਨਹੀਂ ਕੀਤਾ, ਕਰੇ ਕਰਾਵੇ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਅਸੀਂ ਆਪਣੀ ਸਮੱਸਿਆ ਇਉਂ ਸੇੜ ਲੈਂਦੇ ਹਾਂ ਵੀ ਇੱਕ ਗੱਲ ਉੱਥੋਂ ਲੈ ਲੈਂਦੇ, ਇੱਕ ਉੱਥੋਂ ਲੈ ਲੈਂਦੇ, ਫਿਰ ਉੱਲ ਜਾਂਦੇ ਹਾਂ। ਨਹੀਂ ਨਹੀਂ, ਜਿਸ ਪ੍ਰਕਰਨ ਵਿੱਚ ਗੁਰੂ ਸਾਹਿਬ ਨੇ ਗੱਲ ਕਹੀ ਹੈ ਉਹਨੂੰ ਸਮਝਣ ਦਾ ਯਤਨ ਕਰੀਏ। ਮਹਾਰਾਜ ਨੇ ਜਿਸ ਹੋਆ ਆਪ ਕਿਰਪਾਲ ਸੋ ਨਾ ਭਰਮਾਏ, ਉਹ ਫਿਰ ਕਦੇ ਭਟਕਦਾ ਨਹੀਂ ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਂਦੀ। ਫਿਰ ਕਿਰਪਾ ਮੰਗੋ, ਫਿਰ ਉਹਦੇ ਅੱਗੇ ਇਹੀ ਅਰਦਾਸ ਕਰਿਆ ਕਰੋ, ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸਵਾਲ। ਫਿਰ ਅੱਗੇ ਸਾਰਾ ਸ਼ਬਦ ਪੜ੍ਹੋ, ਪਾਮ ਜੁਲਾਈ ਪੰਦ ਤੋ ਨੈਣੀ ਦਰਸ ਦਿਖਾਲ, ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੇ ਕਿਰਪਾ। ਜਿਉਂ ਜਿਉਂ ਗੁਰੂ ਸੰਗਤ ਵਿੱਚ ਆ ਕੇ ਗੁਰੂ ਦੀਆਂ ਗੱਲਾਂ ਸੁਣਾਂਗੇ, ਪਰਮੇਸ਼ਵਰ ਤੇ ਨਿਸ਼ਚਾ ਬਣ ਜਾਏਗਾ।
ਜੋ ਜੋ ਦਿੱਤਾ ਖਸਮ ਸੋਈ ਸੁੱਖ ਪਾਇਆ।
ਹਾਂ, ਅਸੀਂ ਆਪਣੀਆਂ ਮਨ ਮਰਜ਼ੀਆਂ ਕਰਦੇ ਹਾਂ। ਅੱਜ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਅਸੀਂ ਆਪ ਸਹੇੜੀਆਂ ਨੇ, ਮਾਰਗ ਦੇ ਦਿੱਤੇ ਉੱਤੇ ਸਾਡਾ ਮਨ ਨਹੀਂ ਟਿਕਣਾ। ਜੁੱਤੀਆਂ ਬਹੁਤ ਨੇ ਸਾਡੇ ਘਰ ਵਿੱਚ। ਮੈਂ ਇੱਕ ਦਫ਼ਾ ਅਮਰੀਕਾ ਗਿਆ ਕਿਸੇ ਦੇ ਘਰ ਕਾਰਪੋਰੇਟ, ਅਤੇ ਉੱਥੇ ਵਾਈਟ ਵਾਸ਼ ਹੋ ਰਿਹਾ ਸੀ, ਅਤੇ ਉੱਥੇ ਮੈਂ ਦੇਖਿਆ ਜੁੱਤੀਆਂ ਦੇ ਢੇਰ ਲੱਗੇ ਪਏ। ਮੈਂ ਕਿਹਾ ਸਰਦਾਰ ਜੀ ਤੁਸੀਂ ਜੁੱਤੀਆਂ ਦਾ ਕੰਮ ਵੀ ਕਰਦੇ ਹੋ? ਨਹੀਂ ਜੀ ਨਹੀਂ, ਇਹ ਸਭ ਪਰਿਵਾਰ ਦੀਆਂ ਹੀ ਜੁੱਤੀਆਂ ਨੇ। ਮੈਂ ਕਿਹਾ ਇੰਨੀਆਂ ਕਿੰਨੇ ਮੈਂਬਰ ਨੇ ਘਰ? ਸਾਡੇ ਦੁੱਖਾਂ ਦਾ ਕਾਰਨ ਅਸੀਂ ਆਪ ਹਾਂ, ਕੱਪੜਿਆਂ ਨਾਲ ਟਰੰਕ ਭਰੇ ਹੋਏ ਨੇ। ਬੀਬੀਆਂ ਨੇ ਨਹੀਂ ਜੀ ਨਵੇਂ ਫੈਸ਼ਨ ਦੇ ਚਾਹੀਦੇ, ਜੁੱਤੀਆਂ ਹੈਗੀਆਂ ਨੇ, ਇੱਕ ਬਾਥਰੂਮ ਦੀ, ਇੱਕ ਕਿਚਨ ਦੀ, ਇੱਕ ਫਲਾਣੀ, ਇੱਕ ਅੰਦਰ ਦੀ, ਇੱਕ ਬਾਹਰ। ਭਾਈ ਜੋ ਮੁਸੀਬਤਾਂ ਹੈ, ਮੈਂ ਤਾਂ ਜਦੋਂ ਸੰਤਾਂ ਕੋਲ ਪੜ੍ਹਦਾ ਸੀ ਸਾਨੂੰ ਸਾਲ ਵਿੱਚ ਇੱਕ ਜੁੱਤੀ ਮਿਲਦੀ ਸੀ, ਛੇ ਮਹੀਨਿਆਂ ਬਾਅਦ ਉਹ ਕਸ਼ਹਿਰੇ ਮਿਲਦਾ ਸੀ, ਬੜਾ ਆਨੰਦ ਸੀਗਾ। ਨਾ ਬਹੁਤਾ ਸਾਂਭਣ ਦਾ ਫਿਕਰ, ਨਾ ਬਹੁਤਾ ਧੋਣ ਦਾ ਫਿਕਰ ਹੈ। ਅਸੀਂ ਆਪ ਆਪਣੀਆਂ ਮੁਸੀਬਤਾਂ, ਜੋ ਜੋ ਦਿੱਤਾ ਖਸਮ, ਜੋ ਵਾਹਿਗੁਰੂ ਨੇ ਜਿੱਥੇ ਦਿੱਤਾ ਹੈ ਨਾ ਉਹਦੇ 'ਚ ਰਾਜੀ ਹੋ ਜਾਓ, ਸੰਤੁਸ਼ਟ ਹੋ ਜਾਓ, ਤੁਹਾਨੂੰ ਕੋਈ ਤਕਲੀਫ ਹੀ ਨਹੀਂ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਆਖਿਆ ਪਰਮੇਸ਼ੁਰ ਦੀ ਭਗਤੀ ਕੀਤੇ ਤੋਂ ਬਿਨਾਂ ਸੱਚਾ ਸੁੱਖ ਨਹੀਂ। ਇਹ ਮਨੁੱਖਾ ਜਨਮ ਅਮੋਲਕ ਹੈ, ਇਹਨੂੰ ਅਜਾਈ ਨਾ ਗਵਾਓ ਜੀ।
ਨਾਨਕ ਜਿਸ ਦਇਆਲ ਬੁਝਾਏ ਹੁਕਮ ਮਿੱਤ।
ਆਖਿਆ ਨਾਨਕ ਜੀ ਫਰਮਾਉਂਦੇ ਨੇ, ਇੱਥੇ ਨਾਨਕ ਤੇ ਰੁਕ ਜਾਣਾ, ਨਾਨਕ ਜਿਸ ਦਇਆਲ, ਜਿਹਦੇ ਉੱਤੇ ਵਾਹਿਗੁਰੂ ਜੀ ਫਿਰ ਕਿਰਪਾ ਹੋ ਜਾਏ, ਉਸ ਨੂੰ ਆਪਣਾ ਹੁਕਮ ਜਣਾ ਦਿੰਦਾ, ਅਤੇ ਜਿਹੜਾ ਹੁਕਮ ਨੂੰ ਜਾਣ ਲੈਂਦਾ ਉਹ ਫਿਰ ਹੁਕਮੀ ਨਾਲ ਇੱਕ ਮਿੱਕ ਹੋ ਜਾਂਦਾ, ਉਹਨੂੰ ਹੁਕਮ ਦੀ ਕੀਮਤ ਦਾ ਪਤਾ ਲੱਗ ਜਾਂਦਾ ਵੀ ਹੁਕਮ ਮੰਨਣ ਵਿੱਚ ਕਿੰਨੇ ਸੁੱਖ ਨੇ। ਆਸਾ ਕੀ ਵਾਰ ਤੇ ਰੋਜ਼ ਪੜ੍ਹਦੇ ਹਾਂ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਇਸ ਨੂੰ ਅਗਲੀ ਉਹ ਵਜੋਂ ਵੀ ਦੂਣਾ ਖਾਏ। ਫਿਰ ਅਗਲੀ ਗੱਲ ਪੜ੍ਹੋ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜੋਂ ਗਵਾਏ ਅਗਲਾ, ਮੋਹ ਮੋਹ ਪਾਣਾ ਖਾਏ। ਪਾਣਾ ਕਹਿੰਦੇ ਜੁੱਤੀਆਂ ਨੂੰ, ਜਿਹੜਾ ਮਾਲਕ ਦੀ ਬਰਾਬਰੀ ਕਰੇ, ਆਹ ਨਹੀਂ ਤੂੰ ਚੰਗਾ ਨਹੀਂ ਕੀਤਾ ਤੂੰ ਮਾੜਾ ਕੀਤਾ, ਉਹ ਫਿਰ ਜੁੱਤੀਆਂ ਵੀ ਖਾਂਦਾ ਹੈ। ਅਤੇ ਜਿਹੜਾ ਰਜਾ ਵਿੱਚ ਚੱਲੇ, ਜਿਸ ਦਾ ਦਿੱਤਾ ਖਾਵਣਾ ਜਿਸ ਕਹੀਏ, ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।
ਜਿਸ ਭੁਲਾਏ ਆਪ ਮਾਰ ਮਾਰ ਜਮਹਿ ਨਿਤ।
ਹੁਣ ਜਿਹੜਾ ਬੰਦਾ ਉਹਦੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਉਹਦੇ ਵਿੱਚ ਹੀ ਖਚਤ ਹੋ ਜਾਂਦਾ, ਉਹਨੂੰ ਆਖੋ ਜੀ ਗੁਰਦੁਆਰੇ ਆਇਆ ਕਰੋ, ਟਾਈਮ ਹੀ ਨਹੀਂ ਹੈਗਾ ਜੀ। ਮੈਂ ਪ੍ਰਚਾਰਕ ਹਾਂ, ਮੈਂ ਪ੍ਰੇਰਦਾ ਹਾਂ ਜੀ, ਸਾਡੇ ਕੋਲ ਟਾਈਮ ਨਹੀਂ ਹੈਗਾ। ਮੈਂ ਕਿਹਾ ਕਿਉਂ ਜੀ, ਤੁਹਾਡੇ ਲਈ ਦਿਨ ਨਹੀਂ ਚੜਿਆ? ਨਹੀਂ ਜੀ ਬਸ ਫਿਰ ਬੱਚਿਆਂ 'ਚ ਹੀ ਲੱਗੇ ਰਹੀਦਾ, ਬਸ ਇੱਥੋਂ ਗੱਲ ਵਿਗੜਦੀ। ਬੱਚੇ ਵੀ ਸੰਭਾਲੋ ਪਰ ਉਹਨੂੰ ਯਾਦ ਵੀ ਕਰੋ। ਗੁਰੂ ਕੇ ਸਿੱਖ ਨੂੰ ਤਾਂ ਦੋਵੇਂ ਗੱਲਾਂ ਦਿੱਤੀਆਂ ਨੇ ਪਾਤਸ਼ਾਹ ਨੇ, ਰਾਜ ਵੀ ਦਿੱਤਾ ਅਤੇ ਯੋਗ ਵੀ ਦਿੱਤਾ। ਰਾਜੇ ਵੀ ਹੋ ਤੁਸੀਂ, ਤੁਹਾਡੀ ਸਟੇਟ ਹੈ, ਪਰਿਵਾਰ ਜੋ ਕਹੋਗੇ ਉੱਥੇ ਬਣੇਗਾ ਮੰਨੇਗਾ, ਅਤੇ ਜਦੋਂ ਉਹਦੀ ਯਾਦ ਵੀ ਜੁੜੋਗੇ ਫਿਰ ਯੋਗੀ ਬਣ ਜਾਓਗੇ। ਪੱਟ ਕੱਲ੍ਹ ਸਾਰ ਜੀ ਕਹਿੰਦੇ ਮੈਂ ਤਾਂ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਂਦਾ ਇਸ ਲਈ ਕਿ ਕਬ ਕੱਲ੍ਹ ਸੁਜਸ ਗਾਵੇ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ। ਉਹਨਾਂ ਨੇ ਰਾਜ ਵੀ ਮਾਣਿਆ ਅਤੇ ਯੋਗ ਵੀ ਮਾਣਿਆ ਅਤੇ ਆਪਣੇ ਸਿੱਖ ਨੂੰ ਰਾਜਾ ਵੀ ਬਣਾਇਆ ਅਤੇ ਯੋਗੀ ਵੀ ਬਣਾਇਆ। ਪਰ ਅਸੀਂ ਇੱਕ ਪਾਸੇ ਭਾਰ ਜ਼ਿਆਦਾ ਪਾ ਲੈਂਦੇ ਹਾਂ, ਦੂਜਾ ਉਲਾਰ ਹੋ ਜਾਂਦਾ। ਸਮਾਂ ਬਹੁਤ ਤੇਜ਼ੀ ਨਾਲ ਲੰਘਦਾ, ਗੱਲਾਂ ਬਹੁਤ ਸਮਝਾਉਣ ਵਾਲੀਆਂ ਹੁੰਦੀਆਂ ਨੇ। ਅਸੀਂ ਸਵਾਲ ਕਰਦੇ ਹਾਂ ਉਹ ਜੀ ਰੱਬ ਤਾਕਤ ਬਾਰੇ ਕਿ ਮਾਇਆ ਤਾਕਤ ਬਾਰੇ, ਨਾ ਬਈ ਰੱਬ ਤਾਂ ਹੈ ਹੀ ਸਰਵ ਕਲਾ ਸਮਰੱਥ ਅਤੇ ਮਾਇਆ ਉਹਦੀ ਨੌਕਰੀਆਂ ਨਹੀਂ ਹੈ, ਇਹ ਕਿਵੇਂ ਸਮਰੱਥ ਹੋ ਸਕਦੀ? ਅਸੀਂ ਆਪ ਹੀ ਕਮਜ਼ੋਰ ਹਾਂ ਅਤੇ ਆਪ ਹੀ ਸਮਰੱਥ। ਉਹ ਜੇ ਹੁਣ ਤੁਸੀਂ 24 ਘੰਟਿਆਂ ਵਿੱਚੋਂ 22 ਘੰਟੇ 23 ਘੰਟੇ ਤਾਂ ਤੁਸੀਂ ਮਾਇਆ ਵਿੱਚ ਰਹੋ ਅਤੇ ਰੱਬ ਵਾਲੇ ਪਾਸੇ ਟਾਈਮ ਹੀ ਨਾ ਦਿਓ, ਫਿਰ ਤੁਸੀਂ ਆਪੇ ਹੀ ਕਹਿਣਾ। ਨਹੀਂ ਨਹੀਂ, ਸਮੇਂ ਦਾ ਟਾਈਮ ਟੇਬਲ ਬਣਾਓ, ਉਹ ਵੀ ਕਰੋ ਉਹ ਵੀ ਕਰੋ ਅਤੇ ਗੁਰੂ ਨੂੰ ਯਾਦ ਵੀ ਕਰੋ। ਅਤੇ ਗੁਰੂ ਨੇ ਸੌਖਾ ਤਰੀਕਾ ਦੱਸਿਆ, ਜੇ ਪ੍ਰਸਾਦ ਬਸੈ ਸੁਖਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਰਵੋ ਕੋਠੀ ਵਿੱਚ, ਖੋਲੋ ਦਰਵਾਜ਼ਾ, ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਪੀਓ ਪਾਣੀ, ਛਕੋ ਭੋਜਨ, ਆਖੋ ਵਾਹਿਗੁਰੂ ਤੇਰਾ ਸ਼ੁਕਰ। ਲਓ ਆ ਜੀ,
ਪੌੜੀ ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨਾ ਦਿੱਤੇ।
ਜਿਹੜੇ ਫਿਰ ਸੱਚੇ ਮਨੋਂ ਪਰਮਾਤਮਾ ਦਾ ਸਿਮਰਨ ਕਰਦੇ ਨੇ, ਪਖੰਡ ਨਹੀਂ ਕਰਦੇ, ਦਿਖਾਵਾ ਨਹੀਂ ਕਰਦੇ, ਉਹਨਾਂ ਦੀ ਜਿਹੜੀ ਨਿੰਦਾ ਕਰਦੇ ਨੇ, ਇਹ ਨਿੰਦਾ ਸ਼ਬਦ ਬੜਾ ਖਤਰਨਾਕ ਵੀ ਹੈ, ਬੜਾ ਫਾਇਦੇਮੰਦ ਵੀ ਹੈ। ਜਿਹਨਾਂ ਨੂੰ ਸਮਝ ਆ ਗਈ ਕਬੀਰ ਜੀ ਵਰਗੇ ਤੇ ਕਹਿੰਦੇ ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਉਹ ਭਾਈ ਦੂਜਿਆਂ ਦਾ ਪਾਰ ਕਿਉਂ ਲੈਂਦੇ ਹੋ, ਕਿਉਂ ਨਿੰਦਾ ਕਰਦੇ ਹੋ? ਅਸੀਂ ਕਈ ਸਾਡੇ ਸਿੱਖਾਂ ਵਿੱਚ ਹੁਣ ਨਿੰਦਾ ਦੀ ਬਹੁਤ ਪ੍ਰਪਾਟੀ ਚੱਲ ਗਈ, ਬੜੀ ਨਿੰਦਾ, ਜਣੇ ਖਣੇ ਦੀ ਨਿੰਦਿਆ। ਆਹ ਜਿੱਦਣ ਦਾ ਚੱਲਿਆ ਨਾ ਮੋਬਾਇਲ ਅਤੇ ਕੀ ਇਹਨੂੰ ਕਹਿੰਦੇ ਮੀਡੀਆ, ਬਸ ਚੱਕ ਫਟੇ ਦਿੰਦੇ। ਨਾ ਨਾ ਨਾ, ਸੋਚੋ, ਵਿਚਾਰੋ, 100 ਵਾਰੀ ਸੋਚੋ, ਐਵੇਂ ਗਲਤ ਪ੍ਰਚਾਰ ਨਾ ਕਰੋ। ਨਿੰਦਾ ਕਰੋਗੇ ਤਾਂ ਨਤੀਜਾ ਇਹ ਨਿਕਲੇਗਾ, ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨਾ ਦਿੱਤੇ। ਮੈਂ ਇੱਕ ਦਫ਼ਾ ਨਿਊਜ਼ੀਲੈਂਡ ਗਿਆ, ਟਾਕਾ ਨੀਨੀ ਗੁਰਦੁਆਰੇ, ਉਹਨਾਂ ਨੇ ਮੈਨੂੰ 15 ਦਿਨ ਲਈ ਬੁਲਾਇਆ ਅਤੇ 15 ਸਬਜੈਕਟ ਦੇ ਦਿੱਤੇ। ਉਹਨਾਂ ਸਬਜੈਕਟਾਂ ਵਿੱਚ ਸਿਮਰਨ ਵੀ ਸੀ, ਸੇਵਾ ਵੀ ਸੀ, ਸਤਸੰਗਤ ਵੀ ਸੀ, ਇੱਕ ਨਿੰਦਾ ਦਾ ਵੀ ਸੀਗਾ। ਮੈਂ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਘੰਟਾ ਨਿੰਦਾ 'ਤੇ ਬੋਲਿਆ। ਭਾਈ ਗੁਰੂ ਨੇ ਕਿਹਾ, ਨਿੰਦਾ ਭਰੀ ਕਿਸੇ ਕੀ ਨਾਹੀ, ਮਨ ਮੁੱਖ ਮੁਗਧ ਕਰਨ, ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਪਵਨ। ਜਦੋਂ ਮੈਂ ਕਹਿ ਸਟਿਆ ਤਾਂ ਉੱਥੇ ਬਣੇ ਸਨ ਦੋ ਗਰੁੱਪ, ਜਿਨ੍ਹਾਂ ਦਾ ਕੰਮ ਸੀ ਇੱਕ ਦੂਜੇ ਉਹਦੇ ਚਿੱਕੜ ਉਛਾਲਣ। ਉਹ ਇੱਕ ਦੇ ਘਰ ਮੇਰਾ ਲੰਗਰ ਸੀ, ਆਂਹਦਾ ਗਿਆਨੀ ਜੀ ਕਮਾਲ ਕਰਤੀ ਤੁਸੀਂ, ਥੋੜ੍ਹੀ ਜਿਹੀ ਹੋਰ ਦੱਸੋ ਨਿੰਦਿਆ ਬਾਰੇ। ਮੈਂ ਕਿਹਾ ਵੀ ਜਿੰਨੀ ਗੁਰੂ ਨੇ ਮੱਤ ਦਿੱਤੀ ਮੈਂ ਦੱਸ ਦਿੱਤੀ ਹੈ, ਹੁਣ ਜ਼ਰੂਰ ਸੁਣਨੀ ਹੈ। ਨਿੰਦਾ ਉਹ ਹੁੰਦੀ ਹੈ ਜਦੋਂ ਫੁੱਲ ਨੂੰ ਕੰਡਾ ਕਹੋ, ਅਤੇ ਜਦੋਂ ਤੁਸੀਂ ਕੰਡੇ ਨੂੰ ਫੁੱਲ ਕਹੋਗੇ ਉਹ ਵੀ ਗਲਤ ਹੈ। ਬਸ ਇੱਥੋਂ ਜੋ ਬਚੋ, ਗਲਤ ਨੂੰ ਗਲਤ ਕਹਿਣਾ ਕੋਈ ਦੋਸ਼ ਨਹੀਂ, ਪਰ ਨਿੰਦਾ ਭਾਵਨਾ ਜਦੋਂ ਅਸੀਂ ਨਿੰਦਿਆ ਕਰਦੇ ਹਾਂ ਉਹ ਫਿਰ ਬਹੁਤ ਮਾੜੀ ਹੈ। ਅਤੇ ਗੁਰੂ ਪਾਤਸ਼ਾਹ ਸਾਨੂੰ ਵਾਰਨਿੰਗ ਕਰਦੇ ਨੇ, ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨਾ ਦਿੱਤੇ। ਉਹਨਾਂ ਨੂੰ ਫਿਰ ਕਿਤੇ ਟਿਕਾਓ ਨਹੀਂ ਮਿਲਦਾ।
ਪ੍ਰਭ ਦਾਸ ਕਾ ਦੁੱਖ ਨਾ ਖਵ ਸਕੇ, ਫੜ ਜੋਨੀ ਜੁੱਤੇ।
ਆਖਿਆ ਫਿਰ ਨਿੰਦਕਾਂ ਨਾਲ ਕੀ ਵਰਤਾਓ ਹੁੰਦਾ? ਜਿਵੇਂ ਤੁਹਾਡੇ ਬੱਚੇ ਨੂੰ ਕੋਈ ਤੰਗ ਕਰੇ, ਤੁਹਾਡਾ ਕੀ ਜੀ ਕਰਦਾ? ਬਸ ਇਹਨੂੰ ਖਾ ਲਈਏ ਇਕੱਠੇ ਨੂੰ, ਹੈਂ। ਫਿਰ ਵਾਹਿਗੁਰੂ ਵੀ ਇਸੇ ਤਰ੍ਹਾਂ ਕਰਦਾ, ਜਦੋਂ ਵਾਹਿਗੁਰੂ ਦੇ ਪਿਆਰਿਆਂ ਦੀ ਕੋਈ ਨਿੰਦਿਆ ਕਰਦਾ, ਫਿਰ ਪ੍ਰਭ ਦਾਸ ਕਾ ਦੁੱਖ ਨਾ ਖਵ ਸਕੇ। ਉਹ ਆਪਣੇ ਸੇਵਕ ਦਾ ਦੁੱਖ ਬਰਦਾਸ਼ਤ ਨਹੀਂ ਕਰਦੇ, ਅਤੇ ਫਿਰ ਉਹਨੂੰ ਫੜ ਕੇ ਜੋਨੀਆਂ ਵਿੱਚ ਜੋ ਦਿੰਦੇ ਨੇ, ਚੱਲ ਪੁੱਤਰਾ ਤੂੰ ਕਰੀ ਨਾ ਨਿੰਦਿਆ, ਹੁਣ ਲੈ ਸਵਾਦ।
ਮੱਥੇ ਵਾਲ ਪਛਾੜਿਆਂ ਜਮ ਮਾਰਗ ਮੁੱਤੇ।
ਹੁਣ ਮਾਰਗ ਦੇ ਗੱਗੇ ਨੂੰ ਸਿਹਾਰੀ ਹੈ, ਜੇ ਗੱਗੇ ਨੂੰ ਔਂਕੜ ਹੋਵੇ ਤਾਂ ਮਾਰਗ ਰਸਤਾ ਨਾਉਣ ਪੁਲਿੰਗ ਹੈ। ਜਦੋਂ ਸਿਹਾਰੀ ਫਿਰ ਉਹਨੂੰ ਮੱਥੇ ਵਾਲ ਪਛਾੜਿਆ, ਜਿਵੇਂ ਸਿਰ ਤੋਂ ਵਾਲ ਫੜ ਕੇ ਪਟਕ ਪਟਕ ਕੇ ਮਾਰੀਦਾ ਨਾ, ਉਹਨਾਂ ਦਾ ਫਿਰ ਇਹ ਹਾਲਤ ਹੁੰਦੀ ਹੈ। ਤੇ ਜਮਾਂ ਦੇ ਮਾਰਗ ਵਿੱਚ ਮੁੱਥੇ ਉਹਨਾਂ ਨੂੰ ਪਾ ਦਿੱਤਾ ਜਾਂਦਾ ਵੀ ਚਲੋ ਪੁੱਤਰੋ ਜੰਮੀ ਜਾਓ ਤੇ ਮਰੀ ਜਾਓ, ਜੰਮ ਜਾਂ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਆਪਾਂ ਕਿਉਂ ਕਿਸੇ ਦੀ ਮਿਹਨਤ ਹੋਈ ਹੈ, ਕਿਉਂ ਕਿਸੇ ਦੀ ਪੰਡ ਚੁੱਕੀ ਹੈ, ਬਈ ਉਹਨੇ ਕੀਤਾ ਤੇ ਉਹ ਭੁਗਤੇ, ਬਚਾਓ ਇਸ ਗੱਲ ਤੋਂ।
ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ।
ਆਖਿਆ ਫਿਰ ਜਦੋਂ ਉਹਨਾਂ ਨੂੰ ਦੁੱਖ ਲੱਗਦਾ, ਜਦੋਂ ਪੀੜਾ ਮਿਲਦੀ, ਫਿਰ ਹਾਏ ਹਾਏ ਕਰਦੇ। ਬਾਣੀ ਵਿੱਚ ਹਰ ਗੱਲ ਸਮਝਾਈ, ਦੋ ਤਰ੍ਹਾਂ ਦੇ ਬੰਦੇ ਹਨ, ਇੱਕ ਉਹ ਹਨ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਜਿਵੇਂ ਮਧਾਣੀਆਂ ਨਾਲ ਤੁਸੀਂ ਦੁੱਧ ਹੀ ਰਿੜਕਦੇ ਹੋ ਨਾ, ਇਉਂ ਰਿੜਕਦਾ ਫਿਰ। ਤੇ ਜਿਹੜੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਕਹਿੰਦਾ ਧੰਨ ਭਾਗ ਤੁਸੀਂ ਚਰਨ ਪਾਏ ਨੇ, ਮੇਰਾ ਘਰ ਪਵਿੱਤਰ ਹੋ ਗਿਆ। ਆਪਾਂ ਇਹੋ ਜਿਹੇ ਬਣਨਾ ਭਾਈ, ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ, ਐਵੇਂ ਦੂਜਿਆਂ ਦੀ ਭਾਰ ਆਪਣੇ ਸਿਰ ਤੇ ਨਹੀਂ ਚੁੱਕਣਾ।
ਕੰਠ ਲਾਏ ਦਾਸ ਰੱਖਿਆਨ ਨਾਨਕ ਹਰ ਸੱਤੇ।
ਆਖਿਆ ਫਿਰ ਉਹ ਸੱਚਾ ਹਰੀ ਉਹਨਾਂ ਆਪਣੇ ਸੇਵਕਾਂ ਨੂੰ ਗਲੇ ਲਾ ਕੇ ਰੱਖ ਲੈਂਦਾ, ਗਲੇ ਲਾ ਕੇ। ਰੋਜ਼ ਤੁਸੀਂ ਪੜ੍ਹਦੇ ਹੋ, ਬੜੇ ਖੁਸ਼ ਵੀ ਹੁੰਦੇ ਹੋ, ਜੋ ਮੰਗੇ ਠਾਕੁਰ ਆਪਣੇ ਤੇ, ਪਰ ਸਾਰਾ ਸ਼ਬਦ ਪੜ੍ਹਿਆ ਕਰੋ, ਸਾਰੇ ਸ਼ਬਦ ਦੀ ਵਿਚਾਰ ਕਰਿਆ ਕਰੋ। ਵਾਹਿਗੁਰੂ ਬੜਾ ਸਮਰੱਥ ਹੈ, ਚਤੁਰ ਦਿਸ਼ਾ ਕੀਨੂੰ ਬਲ ਆਪਣਾ ਸ੍ਰੀ ਉੱਪਰ ਕਰ ਧਾਰਿਓ। ਕੰਠ ਲਾਏ ਆਪਣੇ ਦਾਸਾਂ ਨੂੰ ਰੱਖਦਾ ਹੈ, ਤੇ ਦਾਸ ਕਾ ਦੁੱਖ ਵਿਦਾਰਿਓ, ਫਿਰ ਉਹ ਦਾਸਾਂ ਦੇ ਦੁੱਖ ਦੂਰ ਕਰਦਾ। ਪਰ ਜਿਹੜੇ ਹੁਕਮ ਨਹੀਂ ਮੰਨਦੇ, ਨਿੰਦਿਆ ਕਰਦੇ ਨੇ, ਚੁਗਲੀ ਕਰਦੇ ਨੇ, ਸਵੇਰ ਤੋਂ ਸ਼ਾਮ ਤੀਕਰ ਬਸ ਇਸੇ ਕੰਮ 'ਤੇ ਲੱਗੇ ਹੋਏ ਨੇ, ਉਹਨਾਂ ਦਾ ਫਿਰ ਹਾਲ ਮਾੜਾ ਹੁੰਦਾ। ਅਤੇ ਜਿਹੜੇ ਪ੍ਰਭੂ ਦਾ ਲੜ ਨਹੀਂ ਛੱਡਦੇ, ਉਹਨਾਂ ਨੂੰ ਵਾਹਿਗੁਰੂ ਬਚਾਉਂਦਾ ਹੈ, ਉਹਨਾਂ ਨੂੰ ਹਰ ਦੁੱਖ ਤੋਂ ਬਚਾਉਂਦਾ। ਅਸੀਂ ਰੋਜ਼ ਪੜ੍ਹਦੇ ਹਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ, ਜਾਂ ਜਾਂ ਕਾਜ ਕਰ ਸੇਵਕੀ ਤਾਂ ਤਾਂ ਹੁੰਦਾ। ਬਈ ਸੇਵਕ ਬਣੀਏ, ਸੇਵਕ ਬਣੀਏ, ਗੁਰੂ ਦੇ ਸਿੱਖ ਬਣੀਏ, ਫਿਰ ਗੁਰੂ ਮਾਇਆ ਤੋਂ ਵੀ ਬਚਾਉਂਦਾ, ਹਰ ਵਿਕਾਰ ਤੋਂ ਬਚਾਉਂਦਾ। ਮੈਨੂੰ ਤੇ ਗੁਰਬਾਣੀ ਵਿੱਚੋਂ ਸਮਝ ਆਈ ਹੈ ਭਾਈ, ਜੇ ਕਿਸੇ ਨੇ ਬਚਣਾ ਤੇ ਪ੍ਰਭ ਕੀ ਓਟ ਗਈ ਤੋ ਛੂਟੋ, ਪ੍ਰਭ ਕੀ ਓਟ ਗਈ ਤੋ ਛੂਟੋ, ਪ੍ਰਭ ਕੀ। ਜਿਵੇਂ ਬਾਹਰ ਮੀਂਹ ਪੈਂਦਾ ਹੋਵੇ ਤੁਸੀਂ ਛੱਤ ਥੱਲੇ ਆ ਜਾਓ, ਬਚ ਜਾਓਗੇ ਨਾ। ਜੇ ਬਾਹਰ ਧੁੱਪ ਕੜਾਕੇ ਦਾ ਰੋ ਛਤਰੀ ਤਾਂ ਲੋ, ਬਚ ਜਾਓਗੇ ਨਾ। ਜੇ ਵਾਹਿਗੁਰੂ ਕੋਲ ਆ ਜਾਓਗੇ, ਪ੍ਰਭ ਕੀ ਓਟ ਗਈ ਤੋ ਛੂਟੋ, ਪ੍ਰਭ ਕੀ ਓਟ ਗਈ ਤੋ ਛੂਟੋ। ਸਾਧ ਪ੍ਰਸਾਦ ਹਰ 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 ਗਾਏ, ਸਾਧ ਪ੍ਰਸਾਦ ਹਰ 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 ਗਾਏ। ਸਾਧ ਦਾ ਮਤਲਬ ਹੈ ਗੁਰੂ ਦੀ, ਪ੍ਰਸਾਦ ਦਾ ਅਰਥ ਹੈ ਕਿਰਪਾ। ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਫਿਰ ਨਿਤਨੇਮ ਕਰਨਗੇ, ਜਿਹੜੇ ਬਾਣੀ ਦਾ ਪਾਠ ਕਰਨਗੇ, ਵਿਖੇ ਵਿਆਦ ਤਬ ਹੂਟੋ, ਵਿਖੇ ਵਿਆਦ ਤਬ ਹੂਟੋ। ਲਓ ਸਤਸੰਗਤ, ਸਮੇਂ ਦੇ ਅਨੁਕੂਲ ਇੱਥੇ ਵਿਚਾਰ ਸੰਕੋਚਦੇ ਹਾਂ। ਗੁਰੂ ਦਾ ਭੰਡਾਰ ਤਾਂ ਬਹੁਤ ਵੱਡਾ ਹੈ, ਜਿਉਂ ਜਿਉਂ ਗੁਰੂ ਨਾਲ ਜੁੜੋਗੇ, ਝੋਲੀਆਂ ਭਰ ਲਓਗੇ, ਤੁਹਾਡੀਆਂ ਸਭ ਭੁੱਖਾਂ ਮਿਟ ਜਾਣਗੀਆਂ, ਔਰ ਤੁਹਾਨੂੰ ਸੱਜੇ ਖੱਬੇ ਦੇਖਣ ਦੀ ਲੋੜ ਕਦੇ ਨਹੀਂ ਪਵੇਗੀ।
ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ, ਕੰਠ ਲਾਏ ਦਾਸ ਰੱਖਿਆਨ ਨਾਨਕ ਹਰ ਸੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।